ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਕਿਵੇਂ ਲਗਾਉਣਾ ਤਾਂ ਫਿਰ ਉਹ ਵਕਤ ਜੋ ਮਹੀਨਿਆਂ ਦੇ ਨਾਲ ਵੀ ਕੁਝ ਤਰ੍ਹਾਂ ਦੇ ਵਹਿਮ ਜੁੜੇ ਹੋਏ ਸੀ ਉਹਨੂੰ ਵੀ ਮੁੱਖ ਰੱਖਿਆ ਗਿਆ, ਜੇ ਜੋ ਮੌਸਮ ਸੀ ਉਹ ਵਕਤ ਦਾ ਉਹਨੂੰ ਵੀ ਮੁੱਖ ਰੱਖਿਆ ਗਿਆ, ਮੌਸਮ ਨੂੰ ਮੁੱਖ ਰੱਖ ਕੇ ਤੇ ਉਸ ਤਰ੍ਹਾਂ ਦੇ ਜੋ ਵਿਚਾਰ ਚੱਲਦੇ ਸੀ ਉਹਨੂੰ ਮੁੱਖ ਰੱਖ ਕੇ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ। ਤਾਂ ਸਤਿਗੁਰੂ ਜੀ ਅੱਜ ਦੇ ਮਹੀਨੇ ਦੁਆਰਾ ਕੀ ਸਮਝਾ ਰਹੇ ਨੇ? ਜਿਹੜਾ ਮਾਘ ਦਾ ਮਹੀਨਾ ਸੀ ਨਾ, ਜਿਹੜਾ ਅੱਜ ਸ਼ੁਰੂ ਹੋਇਆ, ਧਿਆਨ ਦਿਓ, ਸਨਾਤਨ ਮਤ ਦੇ ਅਨੁਸਾਰ ਕਿਹਾ ਜਾਂਦਾ ਸੀ ਵੀ ਜਿਹੜਾ ਇਹ ਮਾਘ ਦੇ ਮਹੀਨੇ ਵਿੱਚ ਪ੍ਰਯਾਗ ਜਾ ਕੇ ਤੀਰਥ ਇਸ਼ਨਾਨ ਕਰੇਗਾ ਉਹ ਪਵਿੱਤਰ ਹੋ ਜਾਵੇਗਾ, ਉਹ ਪਵਿੱਤਰ ਹੋ ਜਾਵੇਗਾ। ਪਰ ਪਾਤਸ਼ਾਹ ਜੀ ਨੇ ਕੀ ਕਿਹਾ ਕਿ ਪਾਣੀ ਨਾਲ ਸਰੀਰ ਸ਼ੁੱਧ ਹੋ ਸਕਦਾ ਹੈ ਪਰ ਮਨ ਦੀ ਸ਼ੁੱਧੀ ਪਾਣੀ ਨਾਲ ਨਹੀਂ ਹੁੰਦੀ। ਮਨ ਦੀ ਸ਼ੁੱਧੀ ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਇਹ ਵਿਚਾਰ ਸੀ ਕਿ ਜਿਹਨੇ ਰੱਬ ਨੂੰ ਮਿਲਣਾ ਉਹ ਪਹਿਲਾਂ ਸੁੱਚਾ ਹੋਵੇ, ਪਵਿੱਤਰ ਹੋਵੇ। ਤੇ ਤਰੀਕਾ ਕੀ ਵਰਤ ਲਿਆ ਮਨੁੱਖ ਨੇ? ਜਾ ਕੇ ਤੀਰਥ ਇਸ਼ਨਾਨ ਕਰਨ ਲੱਗ ਗਿਆ, ਪਾਣੀਆਂ ਚ ਨਹਾਉਣ ਲੱਗ ਗਿਆ ਕਿ ਮੈਂ ਸ਼ੁੱਧ ਹੋ ਜਾਂ, ਸੁੱਚਾ ਹੋ ਜਾਂ, ਪਵਿੱਤਰ ਹੋ ਜਾਂ ਤੇ ਰੱਬ ਨੂੰ ਮਿਲਾਂ। ਪਰ ਪਾਤਸ਼ਾਹ ਜੀ ਨੇ ਕੀ ਕਿਹਾ? ਸਿੱਖਾ ਇਹ ਸਮਝ ਵੀ ਤੀਰਥ ਕਿਹੜਾ ਹੈ, ਫਿਰ ਇਹਦੇ ਵਿੱਚ ਇਸ਼ਨਾਨ ਕਿਵੇਂ ਕਰਨਾ। ਤੀਰਥ ਨਹਾਵਣ ਜਾਓ, ਰੋਕਿਆ ਨਹੀਂ ਹੈ, ਜਾ ਤੀਰਥ ਤੇ, ਪਰ ਕਿਹੜਾ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਆ ਤੀਰਥ ਹੈ। ਤੇ ਉਹ ਪਰਮਾਤਮਾ ਨੂੰ ਕਿਹੜੇ ਲੋਕ ਭਾਉਂਦੇ ਨੇ? ਤੀਰਥ ਨਾਵਾ ਜੇ ਤਿਸ ਭਾਵਾਂ, ਜਪਜੀ ਸਾਹਿਬ ਦੀਆਂ ਤੁਕਾਂ ਨੇ ਨਾ ਇਹ। ਐ ਮਾਲਕ ਜੀ, ਤੀਰਥਾਂ ਤੇ ਤਾਂ ਮੈਂ ਤਾਂ ਨਾਵਾਂ ਜੇ ਤੈਨੂੰ ਚੰਗਾ ਲੱਗਾਂ, ਤੈਨੂੰ ਭਾ ਜਾਵਾਂ। ਤੀਰਥ ਨਾਵਾ ਜੇ ਤਿਸ ਭਾਵਾਂ, ਬਿਨ ਭਾਣੇ ਕਿ ਨਹਾਏ ਕਰੀ। ਜੇ ਤੈਨੂੰ ਮੈਂ ਭਾਏ ਹੀ ਨਹੀਂ ਤਾਂ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ? ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕਿ ਨਹਾਏ ਕਰੀ। ਜੇ ਤੇ ਸਿਰਠ ਉਪਾਈ ਵੇਖਾ, ਬਿਨ ਕਰਮਾਂ ਕੇ ਮਿਲੇ ਲਈ। ਤੇ ਜਿਹੜੇ ਲੋਕ ਤੀਰਥਾਂ ਤੇ ਜਾਂਦੇ ਸੀ, ਤੀਰਥ ਜਾਓ ਤਾਂ ਹਾਉ ਹਾਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਜਿਹੜੇ ਤੀਰਥਾਂ ਤੇ ਜਾ ਰਹੇ ਨੇ ਉਹ ਮੈਂ ਮੇਰੀ ਵਿੱਚ ਉਲਝੇ ਪਏ ਨੇ, ਹੰਕਾਰ ਦੇ ਦਾਅਵੇ ਕਰਦੇ ਨੇ। ਉਹਨਾਂ ਨੂੰ ਮਾਣ ਹੈ ਨਾ ਵੀ ਅਸੀਂ ਖਰਚ ਕਰਕੇ ਤੀਰਥ ਨਹਾਉਣ ਵਾਸਤੇ ਚੱਲੇ ਹਾਂ ਜੀ, ਅਸੀਂ ਬਹੁਤ ਪਵਿੱਤਰ ਹਾਂ, ਅਸੀਂ ਵੱਡੇ ਹਾਂ, ਅਸੀਂ ਵੱਡੇ ਧਰਮੀ ਹਾਂ। ਤੀਰਥ ਜਾਓ ਤਾਂ ਹਾਉ ਹਾਉ ਕਰਤੇ। ਤੇ ਜਦੋਂ ਤੀਰਥਾਂ ਤੇ ਪਹੁੰਚ ਗਏ ਉੱਥੇ ਜਿਹੜੇ ਪੁਜਾਰੀ ਬੈਠੇ ਨੇ, ਪੰਡਤ ਬੈਠੇ ਨੇ, ਉਹਨਾਂ ਨੇ ਵਹਿਮਾਂ ਚ ਪਾਤਾ ਵੀ ਤੁਸੀਂ ਐਂ ਐਂ ਦਾਨ ਕਰਨਾ, ਤੁਸੀਂ ਆ ਆ ਦਾਨ ਇੱਥੇ ਕਰਨੇ ਨੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਉਹ ਸਿਰਫ ਮਾਇਆ ਕਮਾਉਣ ਦੇ ਚੱਕਰ ਵਿੱਚ ਬੈਠੇ ਨੇ। ਜਿਹੜੇ ਤੀਰਥਾਂ ਤੇ ਜਾ ਰਹੇ ਨੇ ਉਹ ਹੰਕਾਰ ਵਿੱਚ ਰੰਗੇ ਹੋਏ ਨੇ, ਜਿਹੜੇ ਤੀਰਥਾਂ ਤੇ ਅੱਗੇ ਜਾ ਕੇ ਟੱਕਰੇ ਉਹ ਮਾਇਆ ਕਮਾਉਣ ਦੇ ਚੱਕਰ ਵਿੱਚ ਨੇ। ਤੀਰਥ ਜਾਓ ਤਾਂ ਹਾਉ ਹਾਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਐ ਮਾਲਕ ਜੀ, ਮੈਨੂੰ ਉਹ ਥਾਂ ਦੱਸ ਦੇ ਜਿੱਥੇ ਜੁੜ ਕੇ ਮੈਂ ਤੇਰੇ ਨਾਲ ਆਪਣੇ ਆਪ ਨੂੰ ਸ਼ੁੱਧ ਕਰ ਸਕਾਂ। ਨਹੀਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਨਾ, ਤੀਰਥ ਬਰਤ ਅਰ ਦਾਨ ਕਰ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹੱਥਵਾਨ ਨੇ ਨਾ ਹਾਥੀ ਨੂੰ ਸਰੋਵਰ ਤੇ ਲੈ ਗਿਆ, ਕਾਹਦੇ ਲਈ? ਕਹਿੰਦਾ ਵੀ ਅੱਜ ਹਾਥੀ ਨਵਾ ਕੇ ਲਿਆਉਣਾ। ਜਦੋਂ ਲੈ ਕੇ ਗਿਆ ਉਦੋਂ ਤਾਂ ਮਿੱਟੀ ਘੱਟਾ ਉਹਦੇ ਸਰੀਰ ਤੇ ਘੱਟ ਸੀ, ਜਾ ਕੇ ਹਾਥੀ ਸਰੋਵਰ ਦੇ ਵਿੱਚ ਵੜਿਆ, ਜਦੋਂ ਬਾਹਰ ਨਿਕਲਿਆ ਨਾ ਉਹਨੇ ਆਪਣੀ ਹੀ ਸੁੰਡ ਦੇ ਨਾਲ ਰੇਤਾ ਚੁੱਕ ਕੇ ਆਪਣੇ ਸਰੀਰ ਤੇ ਪਾਉਣਾ ਸ਼ੁਰੂ ਕਰਤਾ। ਕੌਣ ਕਹਿ ਰਹੇ ਨੇ ਬਾਤ? ਗੁਰੂ ਤੇਗ ਬਹਾਦਰ ਮਹਾਰਾਜ ਦਲੀਲ ਦੇ ਰਹੇ ਨੇ, ਇੱਕ ਪ੍ਰਮਾਣ ਦੇ ਰਹੇ ਨੇ, ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ। ਕਹਿੰਦੇ ਭਾਈ ਦੱਸੋ ਵੀ ਤੀਰਥ ਵਾਹਿਗੁਰੂ ਉਹ ਸਰੋਵਰ ਤੇ ਹਾਥੀ ਨਵਾਉਣ ਦਾ ਕੀ ਫਾਇਦਾ? ਜਦੋਂ ਗਿਆ ਸੀ ਉਦੋਂ ਤਾਂ ਮਿੱਟੀ ਘੱਟ ਸੀ, ਪਰ ਜਦੋਂ ਹੁਣ ਨਹਾ ਕੇ ਬਾਹਰ ਨਿਕਲਿਆ ਸਰੀਰ ਦੇ ਉੱਪਰ ਪਾਣੀ ਆ, ਸਰੀਰ ਗਿੱਲਾ ਹੈ, ਜਿਉਂ ਹੀ ਆਪਣੀ ਸੁੰਡ ਦੇ ਨਾਲ ਰੇਤਾ ਪਾਇਆ ਤਾਂ ਸਾਰਾ ਰੇਤਾ ਉਹਦੇ ਸਰੀਰ ਤੇ ਜੰਮ ਗਿਆ। ਉਹਦਾ ਹੋਰ ਭਾਰਾ ਹੋ ਗਿਆ, ਮਿੱਟੀ ਘਟਾ ਹੋਰ ਜ਼ਿਆਦੇ ਵੱਧ ਗਿਆ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤੇਹ ਜਿਉਂ ਕੁੰਚਰ। ਇਹ ਤਾਂ ਹਾਥੀ ਦਾ ਇਸ਼ਨਾਨ ਹੈ। ਤੀਰਥਾਂ ਤੇ ਨਹਾਉਣ ਵਾਸਤੇ ਗਿਆ ਤੇ ਗਿਆ ਕਿਵੇਂ? ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋ ਭਾ ਚੜੀ ਅਸ ਹੋਰ। ਤਾਂ ਸਿੱਖਾ ਫਿਰ ਸਮਝ ਤੀਰਥ ਕਿਹੜਾ ਤੇ ਨਹਾਉਣਾ ਕਿਵੇਂ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਬਿਲਕੁਲ ਸੌਖੀਆਂ ਤੁਕਾਂ ਤੁਹਾਡੀ ਰਸਨਾ ਤੇ ਰਹਿੰਦੀਆਂ ਹੈ। ਜਪਜੀ ਸਾਹਿਬ ਦਾ ਇਹ ਪਾਵਨ ਵਚਨ ਹੈ ਜਿੱਥੇ ਪਾਤਸ਼ਾਹ ਕਹਿੰਦੇ ਵੀ ਇਹ ਬੰਦਿਆ, ਜਦੋਂ ਤੇਰੇ ਤਨ ਨੂੰ ਮੈਲ ਲੱਗਦੀ ਹੈ ਨਾ, ਤੂੰ ਪਾਣੀ ਨਾਲ ਉਹਨੂੰ ਧੋ ਲੈਣਾ, ਸੌਖੀ ਉਹ ਮੈਲ ਉਤਰ ਜਾਂਦੀ ਹੈ। ਪਰ ਜੇ ਕੱਪੜੇ ਨੂੰ ਮੈਲ ਪੈ ਜੇ ਤਾਂ ਫਿਰ ਪਾਣੀ ਵਿੱਚ ਡਬੋ ਕੇ ਉਹਦੇ ਉੱਪਰ ਸਾਬਣ ਲਾਉਣੀ ਪੈਂਦੀ ਹੈ। ਅੱਜ ਲਿਕੁਇਡ ਆ ਕੇ ਜਾਂ ਹੋਰ ਸਿਸਟਮ ਹੋ ਗਿਆ, ਪਰ ਪਹਿਲਾਂ ਸਾਬਣ ਲਾ ਕੇ ਉਹਨੂੰ ਚੰਗੀ ਤਰ੍ਹਾਂ ਮਲਿਆ ਜਾਂਦਾ ਸੀ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ। ਜੇ ਸਰੀਰ ਤੇ ਮਿੱਟੀ ਪੈ ਗਈ ਪਾਣੀ ਨਾਲ ਧੋ ਲਿਆ, ਕੱਪੜਾ ਅਲੂਦ ਹੋ ਗਿਆ ਪਾਣੀ ਤੇ ਸਾਬਣ ਨਾਲ ਧੋ ਲਿਆ, ਪਰ ਜੇ ਹੁਣ ਤੇਰਾ ਮਨ ਮੈਲਾ ਹੋ ਗਿਆ ਨਾ, ਉੱਥੇ ਪਾਣੀ ਤੇ ਸਾਬਣ ਨਾਲ ਹੀ ਗੱਲ ਨਹੀਂ ਬਣਨੀ, ਤਾਂ ਫਿਰ ਕੀ ਕਰਨਾ? ਉਹ ਧੋਪੈ ਨਾ ਵੈ ਕੈ ਰੰਗ। ਨਾਮ ਅਤੇ ਪ੍ਰੇਮ ਦੋ ਚੀਜ਼ਾਂ ਨੇ, ਨਾਮ ਵੀ ਜਪਣਾ ਔਰ ਪ੍ਰੇਮ ਸਹਿਤ ਜਪਣਾ। ਉਹ ਧੋਪੈ ਨਾ ਵੈ ਕੈ ਰੰਗ। ਹੁਣ ਸਾਨੂੰ ਸਤਿਗੁਰੂ ਜੀ ਨੇ ਕਿਸੇ ਪ੍ਰਯਾਗ ਨਾਲ ਨਹੀਂ ਜੋੜਿਆ। ਪਾਤਸ਼ਾਹ ਕਹਿੰਦੇ ਤੂੰ ਸੁੱਚਾ ਹੋ ਸਕਦਾ, ਪਵਿੱਤਰ ਹੋ ਸਕਦਾ, ਵਾਹਿਗੁਰੂ ਜੀ ਨੂੰ ਮਿਲ ਸਕਦਾ, ਪਰ ਉਹ ਤਰੀਕਾ ਕਿਹੜਾ? ਉਹ ਅੱਜ ਦੇ ਪਾਵਨ ਸ਼ਬਦ ਵਿੱਚ ਸਾਨੂੰ ਸਮਝਾਇਆ। ਆਓ ਇੱਕ ਵਾਰ ਸਾਰੀ ਸੰਗਤ ਇਕਾਗਰਤਾ ਵਾਸਤੇ ਆਖੋ, ਸਤਨਾਮ ਸ੍ਰੀ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਵਿੱਚ ਕੀ ਕਰਨਾ? ਮਾਘ ਮੱਜਣ ਸੰਗ ਸਾਧੂਆਂ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਗੁਰਮੁਖ ਜਣ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਬਹਿ। ਔਰ ਫਿਰ ਕਰਨਾ ਕੀ ਹੈ? ਬਹਿ ਕੇ ਉੱਥੇ ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆ ਪਾਸ, ਤਿੱਥੇ ਪਾਪ ਪੁੰਨ ਵਿਚਾਰੀ ਹੈ। ਇਹ ਗੱਲ ਦੀ ਵਿਚਾਰ ਕਰਨੀ ਹੈ ਕਿ ਮੇਰੇ ਜੀਵਨ ਵਿੱਚ ਵਾਧੇ ਵਾਲੀ ਗੱਲ ਕਿਹੜੀ ਹੈ ਤੇ ਘਾਟੇ ਵਾਲੀ ਗੱਲ ਕਿਹੜੀ ਹੈ, ਮੇਰਾ ਜੀਵਨ ਚੜ੍ਹਦੀ ਕਲਾ ਵਿੱਚ ਕਿਵੇਂ ਜਾ ਸਕਦਾ, ਮੇਰਾ ਜੀਵਨ ਉੱਚਾ ਕਿਵੇਂ ਹੋ ਸਕਦਾ, ਮੈਂ ਵਾਹਿਗੁਰੂ ਜੀ ਦੇ ਮਾਰਗ ਵੱਲ ਕਿਵੇਂ ਵੱਧ ਸਕਦਾ। ਇਹ ਗੱਲ ਦੀ ਵਿਚਾਰ ਭਲੇ ਪੁਰਸ਼ਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਤੈਨੂੰ ਮਿਲਣੀ ਹੈ। ਮਾਘ ਮੱਜਣ ਸੰਗ ਸਾਧੂਆਂ, ਇਹ ਕੀ ਹੈ? ਧੂੜੀ ਕਰ ਇਸ਼ਨਾਨ, ਇਹੀ ਤੇਰੇ ਲਈ ਧੂੜੀ ਹੈ, ਇਹੀ ਤੇਰੇ ਲਈ ਇਸ਼ਨਾਨ ਹੈ, ਇਹ ਤੇਰੇ ਲਈ ਚੁੱਭੀ ਲਾਉਣੀ ਹੈ। ਕਿਹੜੀ? ਕਿ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ, ਉਹਦੀ ਯਾਦ ਨਾਲ ਜੁੜਨਾ, ਇਹ ਮਾਘ ਦਾ ਇਸ਼ਨਾਨ ਹੈ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਤੇ ਹੋਰ ਕੀ ਕਰਨਾ? ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ, ਉਹਦੇ ਸੇਵਤ ਸਲਾਹ ਨੂੰ ਸੁਣਨਾ, ਰਸਨਾ ਨਾਲ ਜਪਣਾ ਤੇ ਕੰਨਾਂ ਨਾਲ ਉਹਦੀ ਸੇਵਤ ਸਲਾਹ ਨੂੰ ਸੁਣਨਾ। ਹਰ ਕਾ ਨਾਮ ਧਿਆਏ ਸੁਣ, ਤੇ ਫਿਰ ਹੋਰ ਕੀ ਕਰਨਾ? ਸਭਨਾ ਨੂੰ ਕਰ ਦਾਨ, ਤੇ ਜਿਹੜਾ ਸੁਣਿਆ ਜਿਹੜਾ ਜਪਿਆ ਉਹ ਅੱਗੇ ਵੰਡਣਾ। ਅਸੀਂ ਉਸ ਤਰ੍ਹਾਂ ਦੇ ਧਰਮੀ ਨਹੀਂ। ਦੇਖੋ ਅੱਜ ਠੱਗੀਆਂ ਠੋਰੀਆਂ ਧਰਮ ਦੀ ਦੁਨੀਆਂ ਵਿੱਚ ਵੀ ਬੜੀਆਂ ਚੱਲਦੀਆਂ ਜੀ। ਸਾਡੇ ਬਾਬੇ ਤਾਂ ਗੁਪਤ ਮੰਤਰ ਦਿੰਦੇ ਨੇ, ਗੁਪਤ ਕੰਨ ਵਿੱਚ ਹੀ ਦੱਸਦੇ ਨੇ ਸਾਡੇ ਬਾਬੇ। ਜਿਹੜਾ ਮੰਤਰ ਦਿੰਦੇ ਆ ਨਾ, ਨਾਮ ਦਿੰਦੇ ਆ, ਉਹ ਕੰਨ ਚ ਹੀ ਦੱਸਦੇ ਨੇ ਤੇ ਅੱਗੇ ਕਹਿ ਦਿੰਦੇ ਨੇ, ਅੱਗੇ ਨਹੀਂ ਦੱਸਣਾ, ਅੱਗੇ ਨਹੀਂ ਦੱਸਣਾ। ਦੇਹਧਾਰੀ ਲੋਕਾਂ ਦਾ ਠੱਗ ਠਗਈਆਂ ਹੀ ਚੱਲ ਰਿਹਾ ਨਾ, ਪਰ ਅਸੀਂ ਕਿਹੜੇ ਗੁਰੂ ਦੇ ਸਿੱਖ ਹਾਂ? ਪਾਤਸ਼ਾਹ ਕਹਿੰਦੇ ਆਪ ਜਪ ਉਹਦੀ ਸਿਫਤ ਸਲਾਹ ਸੁਣ ਤੇ ਜਿਹੜਾ ਜਪਿਆ ਜਿਹੜਾ ਸੁਣਿਆ ਉਹਨੂੰ ਫਿਰ ਅੱਗੇ ਵੰਡ, ਅੱਗੇ ਵੰਡ ਉਹਨੂੰ, ਆਪਣੇ ਤੱਕ ਸੀਮਤ ਨਾ ਰੱਖ। ਆਪ ਜਪੈ ਅਵਰ ਹੈ ਨਾਮ ਜਪਾਵੈ। ਤੇ ਗੁਰੂ ਰਾਮਦਾਸ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਜਿਹੜਾ ਸਿੱਖ ਆਪ ਜਪਦਾ ਤੇ ਹੋਰਾਂ ਨੂੰ ਜਪਾਉਂਦਾ, ਐ ਮਾਲਕ ਜੀ ਮੈਨੂੰ ਉਹ ਗੁਰਸਿੱਖ ਦੀ ਚਰਨ ਧੂੜੀ ਦੇ ਦੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਨਿਸ਼ਾਨੀਆਂ ਨੇ ਇੱਥੇ, ਇਹ ਤੁਕ ਵਿੱਚ ਨਿਸ਼ਾਨੀ ਦੱਸੀ ਹੋਈ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਔਰ ਇਹ ਸ਼ਬਦ ਸ਼ੁਰੂ ਹੁੰਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹਦੇ ਵਿੱਚ ਗੁਰਸਿੱਖ ਦੀਆਂ ਨਿਸ਼ਾਨੀਆਂ ਨੇ ਤੇ ਅਖੀਰਲੇ ਤੁਕ ਵਿੱਚ ਜਾ ਕੇ ਪਾਤਸ਼ਾਹ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਆਪ ਜਪਦਾ ਤੇ ਹੋਰਾਂ ਨੂੰ ਜਪਾਉਂਦਾ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਤੇ ਜਿਨ੍ਹਾਂ ਨੇ ਜਪਣਾ ਸ਼ੁਰੂ ਕਰ ਦਿੱਤਾ ਉਹਦੀ ਯਾਦ ਵਿੱਚ ਜੁੜ ਗਏ, ਗੁਰਮੁਖਾਂ ਦੀ ਸੰਗਤ ਵਿੱਚ ਜੁੜ ਗਏ, ਇਹ ਮਾਘ ਦਾ ਇਸ਼ਨਾਨ ਜਿਹੜੇ ਕਰਨ ਲੱਗ ਗਏ ਤਾਂ ਹੋਰ ਕੀ ਮਿਲਦਾ। ਫਿਰ ਪਾਤਸ਼ਾਹ ਕਹਿੰਦੇ ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਇਕੱਠੀ ਹੋਈ ਸੀ ਨਾ, ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਇਕੱਠੀ ਹੋਈ ਸੀ ਉਹ ਉਤਰ ਗਈ ਤੇ ਮਨ ਤੇ ਜਾਏ ਗੁਮਾਨ। ਜੀਵਨ ਦਾ ਸਭ ਤੋਂ ਵੱਡਾ ਰੋਗ ਕਿਹੜਾ? ਆਪਾਂ ਤਾਂ ਛੋਟੇ ਛੋਟੇ ਰੋਗਾਂ ਨੂੰ ਚੱਕੀ ਫਿਰਦੇ ਹਾਂ ਨਾ। ਕੋਈ ਕਹਿੰਦਾ ਜੀ ਮੇਰੇ ਸਿਰ ਵਿੱਚ ਦਰਦ ਰਹਿੰਦਾ, ਕੋਈ ਕਹਿੰਦਾ ਮੇਰੀ ਬਾਂਹ ਚ ਦਰਦ, ਇੱਥੇ ਹੀ ਰੋਕੇ ਫਿਰਦੇ ਹਾਂ ਆਪਾਂ। ਪਰ ਜਿਹੜਾ ਜੀਵਨ ਦਾ ਸਭ ਤੋਂ ਵੱਡਾ ਰੋਗ ਹੈ ਉਹਦੇ ਬਾਰੇ ਕਦੇ ਸੋਚੀ ਨਹੀਂ। ਉਹ ਕਿਹੜਾ ਜੀ? ਹੋਮੈ ਦੀਰਗ ਰੋਗ ਹੈ, ਦਾਰੂ ਪੀ ਇਸ ਮਾਹੇ। ਬਾਕੀ ਦੇ ਜਿਹੜੇ ਰੋਗ ਨੇ ਨਾ, ਬੰਦਾ ਤਾਂ ਡਰਦਾ, ਰੋਗ ਤੋਂ ਨਹੀਂ ਡਰਦਾ, ਬੰਦਾ ਮੌਤ ਤੋਂ ਡਰਦਾ। ਜੇ ਕਿਸੇ ਵੀ ਰੋਗ ਦਾ ਸਹੀ ਸਮੇਂ ਅਨੁਸਾਰ ਇਲਾਜ ਨਾ ਹੋਵੇ, ਮਾਫ ਕਰਨਾ, ਉਹਦਾ ਅੰਤ ਮੌਤ ਹੈ, ਉਹਦਾ ਅੰਤ ਮੌਤ ਹੈ, ਤਾਂ ਡਰਦਾ ਨਾ ਮਨੁੱਖ। ਪਰ ਇੱਕ ਰੋਗ ਐਸਾ ਜਿਹੜਾ ਮੌਤ ਭੁਲਾ ਦਿੰਦਾ, ਉਹ ਕਿਹੜਾ ਜੀ? ਅਹੰਕਾਰ, ਤ੍ਰਿਸ਼ਨਾ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਰੱਬ ਭੁੱਲ ਗਿਆ। ਮਨ ਤੇ ਜਾਏ ਗੁਮਾਨ, ਇਹ ਅਹੰਕਾਰ ਵੀ ਮਨ ਤੋਂ ਲੈ ਜਾਂਦਾ। ਕਾਮ ਕ੍ਰੋਧ ਨਾ ਮੋਹੀ ਐ ਬਿਨਸੈ ਲੋਭ ਸੁਆਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪੰਜੇ ਨੇ, ਜੀਵਨ ਦੇ ਅੰਦਰ ਨੇ। ਵਾਹਿਗੁਰੂ ਜੀ ਨੇ ਇਹ ਜੀਵਨ ਨੂੰ ਚਲਾਉਣ ਵਾਸਤੇ, ਕਾਰ ਵਾਸਤੇ ਬਣਾਏ ਸੀ, ਪਰ ਹੋ ਗਿਆ ਕੀ ਕਿ ਮਨੁੱਖ ਨੇ ਆਪਣੀ ਮਨ ਮਤ ਇਹਨਾਂ ਨੂੰ ਅਨੁਸਾਰ ਇਹਨਾਂ ਨੂੰ ਵਿਕਾਰ ਬਣਾ ਲਿਆ, ਇਹ ਜੀਵਨ ਦੀ ਬਰਬਾਦੀ ਲਈ ਵਰਤਣ ਲੱਗ ਗਿਆ। ਪਰ ਜਿਹੜਾ ਹੁਣ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਗਿਆ ਨਾ, ਰੱਬ ਦੀ ਸਿਫਤ ਸਲਾਹ ਨਾਲ ਜੁੜ ਗਿਆ, ਹੁਣ ਹੈ ਅੰਦਰੀ ਨੇ ਪੰਜੇ, ਪਰ ਉਹਦੇ ਜੀਵਨ ਦਾ ਵਿਨਾਸ਼ ਨਹੀਂ ਕਰਦੇ। ਉਹ ਗੁਰਮੁਖ ਨੂੰ ਇਹਨਾਂ ਨੂੰ ਵਰਤਣ ਦਾ ਤਰੀਕਾ ਆ ਗਿਆ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਸੱਚੇ ਦਾ ਆਸਰਾ ਲੈ ਕੇ ਉਹਦੇ ਨਾਲ ਜੁੜ ਕੇ ਉਹਨੇ ਪੰਜਾਂ ਨੂੰ ਬੰਨ ਲਿਆ। ਪਿਆਰਿਓ, ਜਿਹੜਾ ਪਾਣੀ ਹੈ ਨਾ, ਜੇ ਇਹ ਕੰਢਿਆਂ ਚ ਚੱਲੇ, ਨਦੀ ਦੇ ਦਰਿਆ ਦੇ ਕੰਢਿਆਂ ਚ ਚੱਲੇ, ਤਾਂ ਇਹ ਜੀਵਨ ਦੇ ਭਲੇ ਵਾਸਤੇ ਹੁੰਦਾ। ਪਰ ਜੇ ਪਾਣੀ ਕੰਢਿਆਂ ਤੋਂ ਬਾਹਰ ਆ ਜੇ, ਇਹ ਜੀਵਨ ਦੀ ਬਰਬਾਦੀ ਹੈ। ਜੇ ਅੱਗ ਤਵੇ ਦੇ ਹੇਠਾਂ ਤਾਂ ਰੋਟੀ ਪੱਕਦੀ ਹੈ, ਪਰ ਜੇ ਅੱਗ ਤਵੇ ਤੋਂ ਬਾਹਰ ਆ ਜੇ ਤਾਂ ਰੋਟੀ ਮੱਚਦੀ ਹੈ। ਫਰਕ ਹੈ ਨਾ। ਜੇ ਤਾਂ ਕੰਟਰੋਲ ਚ ਰਹੇ ਤਾਂ ਭੋਜਨ ਪਾਣੀ ਪੱਕਦਾ, ਪਰ ਜੇ ਕੰਟਰੋਲ ਤੋਂ ਬਾਹਰ ਹੋ ਜੇ ਅੱਗ ਤਾਂ ਰੋਟੀ ਮੱਚਦੀ ਹੈ। ਇਸੇ ਤਰ੍ਹਾਂ ਜਿਹੜੇ ਇਹ ਪੰਜੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਜੀਵਨ ਦੇ ਭਲੇ ਵਾਸਤੇ ਨੇ। ਪਰ ਜਿਨ੍ਹਾਂ ਨੂੰ ਵਰਤਣ ਦਾ ਤਰੀਕਾ ਆ ਗਿਆ, ਜਿਨ੍ਹਾਂ ਨੇ ਕੰਟਰੋਲ ਤੋਂ ਬਾਹਰ ਕਰ ਲਿਆ, ਵਰਤਣ ਦਾ ਤਰੀਕਾ ਨਹੀਂ, ਇਹ ਪੰਜਾਂ ਨੇ ਫਿਰ ਉਹਨਾਂ ਦਾ ਜੀਵਨ ਬਰਬਾਦ ਕਰਤਾ। ਤੇ ਹੁਣ ਗੁਰੂ ਅਰਜਨ ਮਹਾਰਾਜ ਕੀ ਕਹਿੰਦੇ? ਕਾਮ ਕ੍ਰੋਧ ਨਾ ਮੋਹੀ ਹੈ, ਉਹਨਾਂ ਨੂੰ ਮੋਹਦੇ ਨਹੀਂ, ਉਹਨਾਂ ਦਾ ਜੀਵਨ ਵਿਨਾਸ਼ ਨਹੀਂ ਕਰਦੇ। ਕਿਹਨਾਂ ਦਾ? ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਗਏ, ਜਿਹੜੇ ਸਿਫਤ ਸਲਾਹ ਕਰਨ ਲੱਗ ਗਏ, ਜਿਹੜੇ ਸਿਫਤ ਸਲਾਹ ਸੁਣਨ ਲੱਗ ਗਏ, ਇਉਂ ਮਾਘ ਦਾ ਇਸ਼ਨਾਨ ਜਿਹੜੇ ਕਰਨ ਲੱਗ ਗਏ, ਉਹਨਾਂ ਨੂੰ ਕਾਮ ਕ੍ਰੋਧ ਤੇ ਜਿਹੜਾ ਲੋਭ ਹਲਕੇ ਹੋਏ ਕੁੱਤੇ ਦੀ ਤਰ੍ਹਾਂ ਹੈ, ਉਹ ਵੀ ਉਹਨਾਂ ਨੂੰ ਪਾਉਂਦਾ ਨਹੀਂ, ਉਹਨਾਂ ਦਾ ਜੀਵਨ ਨਾਸ਼ ਨਹੀਂ ਕਰਦਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਉਂ ਭਾਈ ਸੱਚੇ ਰਸਤੇ ਤੇ ਤੁਰਦਿਆਂ ਇਹ ਜਿਹੜਾ ਸੰਸਾਰ ਹੈ ਉਹਨਾਂ ਦੀ ਵਡਿਆਈ ਕਰਦਾ, ਉਸਤਤ ਕਰਦਾ। ਤੇ ਭਗਤ ਕਬੀਰ ਸਾਹਿਬ ਕਦੋਂ ਹੋਏ? ਭਗਤ ਰਵਿਦਾਸ ਸਾਹਿਬ 15ਵੀਂ ਸਦੀ ਵਿੱਚ ਹੋਏ ਨੇ ਤੇ ਅੱਜ ਤੱਕ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਅੱਜ ਤੱਕ ਕਿਉਂ ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਜੈ ਜੈਕਾਰ ਕੀਤੀ ਆ ਨਾ ਪਹਿਲਾਂ ਉਹਦੇ ਨਾਲ ਜੁੜੇ ਨੇ ਅੱਜ ਤੱਕ ਉਹਨਾਂ ਦੀ ਜੈ ਜੈਕਾਰ ਹੈ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ ਅੱਠ ਸੱਠ ਤੀਰਥ ਸਗਲ ਪੁੰਨ ਜੀਓ ਦਇਆ ਪਰਵਾਨ ਇਹ ਹੋਰ ਕੀ ਹੁੰਦਾ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸਿਫਤ ਸਲਾਹ ਸੁਣ ਕੇ ਹਿਰਦਾ ਨਰਮ ਹੋ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਦਇਆਵਾਨ ਹਿਰਦਾ ਨਰਮ ਹੁੰਦਾ ਰੱਬ ਦੇ ਪਿਆਰੇ ਦਾ ਤੇ ਜਿਹੜੀ ਦਇਆ ਹੈ ਨਾ ਇਹ ਸਾਰੇ ਤੀਰਥਾਂ ਦਾ ਇਸ਼ਨਾਨ ਹੈ ਇਹ ਸਭ ਤੋਂ ਵੱਡਾ ਪੁੰਨ ਹੈ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਤੇ ਧਰਮੀ ਬੰਦਾ ਦਇਆਵਾਨ ਹੋਣਾ ਬੜਾ ਜ਼ਰੂਰੀ ਹੈ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਪਰ ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਕਰਕੇ ਇਹ ਨਾਮ ਦੀ ਦਾਤ ਦਵੇ ਨਾਮ ਸਾਡਾ ਹੱਕ ਨਹੀਂ ਹੈ ਇਹ ਤਾਂ ਉਹ ਕਿਰਪਾ ਕਰਕੇ ਸਾਨੂੰ ਦਾਨ ਦੇ ਦਵੇ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਉਹੀ ਮਨੁੱਖ ਸਿਆਣਾ ਹੋ ਜਾਂਦਾ ਸੁਗੜ ਹੋ ਜਾਂਦਾ ਸ੍ਰੇਸ਼ਟ ਹੋ ਜਾਂਦਾ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਹੇ ਭਾਈ ਜਿਨ੍ਹਾਂ ਨੂੰ ਨਾਮ ਰਾਹੀਂ ਸਿਮਰਨ ਰਾਹੀਂ ਉਹਦੀ ਯਾਦ ਰਾਹੀਂ ਉਹ ਪ੍ਰਭੂ ਪਰਮਾਤਮਾ ਮਿਲ ਗਿਆ ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ਮਾਘ ਸੁਚੇ ਸੇ ਕਾਂਡੀਆ ਹੈ ਜਿਨ ਪੂਰਾ ਗੁਰ ਮਿਹਰਵਾਨ ਮਾਘ ਦੇ ਮਹੀਨੇ ਵਿੱਚ ਉਹੀ ਸੁੱਚੇ ਪਵਿੱਤਰ ਸ਼ੁੱਧ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਉੱਪਰ ਪੂਰਾ ਗੁਰੂ ਦਇਆਵਾਨ ਹੋ ਗਿਆ ਮਿਹਰਬਾਨ ਹੋ ਗਿਆ ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਮਿਲ ਗਈ ਨਾਮ ਦੀ ਦਾਤ ਮਿਲ ਗਈ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਦਾਤ ਮਿਲ ਗਈ ਉਹੀ ਸੁੱਚੇ ਨੇ ਉਹੀ ਪਵਿੱਤਰ ਨੇ ਉਹੀ ਸ਼ੁੱਧ ਨੇ ਹੋਰ ਕਿਸੇ ਬਾਹਰੀ ਪ੍ਰਯਾਗ ਦੇ ਨਾਲ ਸਾਨੂੰ ਮਹਾਰਾਜ ਨੇ ਨਹੀਂ ਜੋੜਿਆ ਇਹ ਮਾਘ ਦੇ ਮਹੀਨੇ ਦਾ ਅੱਜ ਸਾਡੇ ਵਾਸਤੇ ਸੁਨੇਹਾ ਆਓ ਹੁਣ 10-12 ਮਿੰਟ ਆਪਣੇ ਬਾਕੀ ਨੇ ਜੋ ਮੁਕਤਸਰ ਸਾਹਿਬ ਦੇ ਉਹ 40 ਮੁਕਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉਹ ਡਾਲਡਲੇ ਉਹਨਾਂ ਦੀ ਯਾਦ ਵਿੱਚ 10-12 ਮਿੰਟ ਆਪਾਂ ਬਚਨ ਸਾਂਝੇ ਕਰੀਏ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਪਿਆਰੇ ਦੋ ਸ਼ਬਦ ਨੇ ਇੱਕ ਹੁੰਦਾ ਵਿਛੜਨਾ ਇੱਕ ਹੁੰਦਾ ਟੁੱਟ ਜਾਣਾ ਕੋਈ ਵੀ ਚੀਜ਼ ਆਪਣੇ ਧੁਰੇ ਤੋਂ ਜਦੋਂ ਦੂਰ ਹੁੰਦੀ ਹੈ ਨਾ ਉਹਦੇ ਵਿੱਚ ਖੁਆਰੀ ਪੈ ਜਾਂਦੀ ਹੈ ਉਹਦਾ ਜੀਵਨ ਢੈਂਗ ਦੀ ਕਲਾ ਵਿੱਚ ਚਲਾ ਜਾਂਦਾ ਜਿਵੇਂ ਕਿ ਬਾਬਾ ਫਰੀਦ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਕਹਿੰਦੇ ਫਰੀਦਾ ਰੁੱਤ ਫਿਰੀ ਬਣ ਕੰਬਿਆ ਰੁੱਤ ਫਿਰੀ ਬਣ ਕੰਬਿਆ ਰੁੱਤ ਬਦਲੀ ਬਸੰਤ ਤੋਂ ਪੱਤ ਝੜ ਆ ਗਈ ਤੇ ਹਵਾ ਦਾ ਬੋਲਾ ਆਇਆ ਸੁੱਕਾ ਪੱਤਾ ਸੀ ਟੁੱਟ ਕੇ ਧਰਤੀ ਤੇ ਗਿਰ ਗਿਆ ਤੇ ਉਹ ਪੱਤਾ ਦਰਖਤ ਨੂੰ ਪੁੱਛਦਾ ਕਹਿੰਦਾ ਵੀ ਜਦੋਂ ਮੈਂ ਤੇਰੇ ਨਾਲ ਜੁੜਿਆ ਸੀ ਨਾ ਮੈਂ ਹਰਿਆ ਭਰਿਆ ਸੀ ਖੁਸ਼ਹਾਲੀ ਵਿੱਚ ਸੀ ਬੜੇ ਮੈਂ ਝੋਲੇ ਮਾਰਦਾ ਸੀ ਪਰ ਹੁਣ ਤਾਂ ਮੈਂ ਇੱਥੇ ਗਿਰ ਗਿਆ ਤੇ ਹੁਣ ਕੀ ਬਣੂੰਗਾ ਹੁਣ ਮੇਰਾ ਕੀ ਬਣੂ ਤਾਂ ਫਿਰ ਜਵਾਬ ਮਿਲਿਆ ਜਿਹੜੇ ਤੇਰੇ ਵਾਂਗੂ ਦੂਰ ਹੋ ਜਾਂਦੇ ਨੇ ਵਿਛੜ ਜਾਂਦੇ ਨੇ ਆਹੀ ਹਾਲ ਹੁੰਦਾ ਜੋ ਤੇਰਾ ਹੋ ਗਿਆ ਹੁਣ ਨਾ ਤੇਰੇ ਤੇ ਹਰਿਆਲੀ ਆਉਣੀ ਹੈ ਨਾ ਤੇਰੇ ਤੇ ਖੁਸ਼ਹਾਲੀ ਆਉਣੀ ਹੈ ਨਾ ਤੈਂ ਹਵਾ ਦੇ ਬੁੱਲਿਆਂ ਵਿੱਚ ਟਹਿਕਣਾ ਹੁਣ ਤਾਂ ਲੋਕਾਂ ਦੇ ਪੈਰਾਂ ਹੇਠ ਆ ਕੇ ਇੱਕ ਦਿਨ ਮਿੱਟੀ ਬਣ ਜਾਣਾ ਫਰੀਦਾ ਰੁੱਤ ਵਿਰੀ ਬਣ ਕੰਬਿਆ ਪੱਤ ਝੜੇ ਝੜ ਪਾਏ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਊ ਨਾਹੇ ਜਿੱਧਰ ਮਰਜੀ ਘੁੰਮਲਾ ਮੁੜ ਕੇ ਉਹ ਦਿਨ ਤੇਰੇ ਤੇ ਆ ਨਹੀਂ ਸਕਦੇ ਤਾਂ ਆਉਣਗੇ ਜੇ ਮੁੜ ਕੇ ਜੁੜੇਗਾ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਭ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀ ਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਉਹ 40 ਸਿੰਘ ਕਿਵੇਂ ਵਿਛੜੇ ਕਿੱਥੋਂ ਵਿਛੜੇ ਇਹ ਬਹੁਤ ਵਾਰੀ ਆਪ ਜੀ ਨੇ ਸੁਣਿਆ ਕੀ ਕਾਰਨ ਬਣਿਆ ਕਿੱਥੋਂ ਗਏ ਬਹੁਤ ਵਾਰੀ ਆਪ ਸੁਣ ਚੁੱਕੇ ਆਪਾਂ ਸਿਧਾਂਤ ਨਾਲ ਜੁੜਨਾ ਸਿਧਾਂਤ ਕੀ ਹੈ ਵਿੱਚੋਂ ਉਪਦੇਸ਼ ਕੀ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰਿਓ ਮੁਕਤੇ ਦੋ ਤਰ੍ਹਾਂ ਦੇ ਨੇ ਇੱਕ ਉਹ ਦਿਨ ਵਿਸਾਖੀ ਦਾ ਜਦੋਂ ਸੰਨ 1699 ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸਾ ਸਾਜਿਆ ਤੇ ਨਵਾਜਿਆ ਸਾਜਿਆ ਵੀ ਹੈ ਤੇ ਨਵਾਜਿਆ ਵੀ ਹੈ ਬਖਸ਼ਿਸ਼ਾਂ ਵੀ ਕੀਤੀਆਂ ਖਾਲਸੇ ਤੇ ਵਡਿਆਈ ਵੀ ਕੀਤੀ ਖਾਲਸੇ ਦੀ ਮਹਿਮਾ ਵੀ ਕੀਤੀ ਤਾਂ ਉਸ ਦਿਨ ਸਤਿਗੁਰੂ ਜੀ ਨੇ ਪੰਜ ਸਿਰ ਮੰਗੇ, ਪੰਜ ਸਿਰ ਮੰਗੇ, 80,000 ਦਾ ਕੱਟ ਸੀ, ਪੰਜ ਮੰਗੇ ਤੇ ਉਹਨਾਂ ਨੂੰ ਪੰਜ ਮਿਲੇ। ਤੇ ਜਦੋਂ ਪੰਜਾਂ ਨੂੰ ਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਖਾਲਸਾ ਸਜਾ ਦਿੱਤਾ, ਸਿੰਘ ਬਣਾ ਦਿੱਤਾ, ਤੇ ਜਦੋਂ ਇਹ ਸਾਰੀ ਪ੍ਰਕਿਰਿਆ ਪੂਰੀ ਚੜ੍ਹੀ ਬਾਹਰ ਆਏ ਤਾਂ ਪੰਜ ਹੋਰ ਖੜੇ ਸੀ, ਤਾਂ ਪੰਜ ਹੋਰ ਖੜੇ ਸੀ ਉਹ ਵਕਤ ਤੰਬੂ ਦੇ ਬਾਹਰ। ਉਹ ਵੀ ਕਹਿ ਰਹੇ ਨੇ ਕਲੰਗੀਧਰ ਪਾਤਸ਼ਾਹ ਸਾਡੇ ਸੀਸ ਵੀ ਹਾਜ਼ਰ ਨੇ, ਕਿਰਪਾ ਕਰਕੇ ਪ੍ਰਵਾਨ ਕਰੋ। ਤਾਂ ਪਾਤਸ਼ਾਹ ਕਹਿਣ ਲੱਗੇ ਮੈਂ ਪਹਿਲਾਂ ਪੰਜ ਦਿੱਤੇ ਸੀ ਤੇ ਮੈਨੂੰ ਪੰਜ ਚਾਹੀਦੇ ਸੀ। ਪੰਜ ਦਿੱਤੇ ਨੇ ਪਹਿਲਾਂ ਕਿਹੜੇ ਕਿਹੜੇ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਲਾਹੌਰ ਤੱਤੀ ਤਵੀ ਤੇ ਬਹਿ ਕੇ। ਫਿਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ, ਪਹਿਲਾਂ ਮੈਂ ਪੰਜ ਦਿੱਤੇ ਤੇ ਮੈਨੂੰ ਪੰਜ ਚਾਹੀਦੇ ਸੀ, ਪੰਜ ਮਿਲ ਗਏ। ਚਲੋ ਤੁਸੀਂ ਆਇਓ ਮੇਰੇ ਪਿਆਰ ਵਿੱਚ ਭਿੱਜ ਕੇ। ਜਿਹੜੇ ਤਾਂ ਪਹਿਲਾਂ ਆਏ ਉਹਨਾਂ ਨੂੰ ਸ਼ਬਦ ਦਿੱਤਾ ਪਿਆਰੇ, ਇਹ ਮੇਰੇ ਪੰਜ ਪਿਆਰੇ ਨੇ, ਇਹ ਮੇਰੇ ਪੰਜ ਪਿਆਰੇ ਨੇ, ਇਹਨਾਂ ਨੂੰ ਮੈਂ ਆਪਣੇ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ। ਤਾਂ ਕਰਕੇ ਅਰਦਾਸ ਵਿੱਚ ਚਾਰ ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ, ਪਹਿਲਾਂ ਪੰਜਾਂ ਦਾ ਨਾਮ ਹੈ। ਕੀ ਸਿੱਧ ਹੁੰਦਾ? ਕਿ ਗੁਰੂ ਜੀ ਨੂੰ ਕਰਮ ਪਿਆਰਾ, ਇੱਥੇ ਜਾਤ ਕਰਕੇ, ਪਰਿਵਾਰ ਕਰਕੇ, ਸਰੀਰਕ ਰਿਸ਼ਤੇਦਾਰੀ ਕਰਕੇ ਕੋਈ ਵੱਡਾ ਨਹੀਂ, ਮਹਾਨ ਨਹੀਂ, ਇੱਥੇ ਵੇਖਿਆ ਜਾਂਦਾ ਕਰਮ। ਜੇ ਉਹ ਕਰਮ ਭਾਈ ਲਹਿਣੇ ਵਿੱਚ ਸੀ ਤਾਂ ਉਹਨੂੰ ਗੁਰੂ ਮਹਾਰਾਜ ਨੇ ਅੰਗਦ ਬਣਾ ਦਿੱਤਾ, ਆਪਣਾ ਅੰਗ ਬਣਾ ਲਿਆ। ਇਹਦਾ ਮਤਲਬ ਇਹ ਵੀ ਨਹੀਂ ਕਿ ਚਾਰੇ ਸਾਹਿਬਜ਼ਾਦਿਆਂ ਦੀ ਮਹਾਨਤਾ ਘੱਟ ਹੈ, ਉਹਨਾਂ ਦੀ ਵਡਿਆਈ ਘੱਟ ਹੈ, ਨਹੀਂ। ਇੱਥੇ ਸਾਨੂੰ ਸਮਝਾਉਣਾ ਸੀ ਕਿ ਮੈਨੂੰ ਕਰਮ ਚੰਗਾ ਲੱਗਦਾ, ਮੈਨੂੰ ਜੀਵਨ ਚੰਗਾ ਲੱਗਦਾ, ਇਹ ਪੰਜਾਂ ਦਾ ਜੀਵਨ ਮਹਾਨ ਹੈ, ਇਹਨਾਂ ਦੀ ਕੁਰਬਾਨੀ ਮਹਾਨ ਹੈ, ਜੋ ਇਹਨਾਂ ਨੇ ਕਰਮ ਕੀਤਾ ਬਹੁਤ ਵੱਡਾ, ਇਹ ਪੰਜ ਮੈਨੂੰ ਇੰਨੇ ਪਿਆਰੇ ਨੇ, ਮੇਰੇ ਪੁੱਤਰਾਂ ਦਾ ਨਾਮ ਬਾਅਦ ਵਿੱਚ, ਇਹਨਾਂ ਦਾ ਨਾਮ ਪਹਿਲਾਂ। ਇੱਥੇ ਨਹੀਂ ਰੁਕੇ, ਹੋਰ ਨੋਟ ਕਰਿਓ, ਜਦੋਂ ਨਗਰ ਕੀਰਤਨ ਹੁੰਦਾ ਹੈ ਨਾ, ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਵਾਰੇ ਦੇ ਅੱਗੇ, ਪਿੱਛੇ ਨਹੀਂ, ਪੰਜ ਅੱਗੇ ਤੁਰਦੇ ਨੇ। ਗੁਰੂ ਕਹਿਣ ਲੱਗੇ ਮੈਂ ਤੈਨੂੰ ਆਪਣੇ ਪੁੱਤਰਾਂ ਤੋਂ ਹੀ ਅੱਗੇ ਨਹੀਂ ਰੱਖਿਆ, ਲੈ ਮੈਂ ਤੈਨੂੰ ਇੰਨੀ ਵਡਿਆਈ ਦਿੰਦਾ, ਜਦੋਂ ਵੀ ਇਹ ਦੁਨੀਆ ਤੇਰੇ ਵੱਲ, ਖਾਲਸਾ ਜੀ ਤੇ ਮੇਰੇ ਵੱਲ ਵੇਖੇਗੀ, ਉਦੋਂ ਤੂੰ ਅੱਗੇ ਚੱਲੇਗਾ ਤੇ ਮੈਂ ਤੇਰੇ ਪਿੱਛੇ ਚੱਲਾਂਗਾ। ਪੰਜਾਂ ਨੂੰ ਅੱਗੇ ਕਰ ਦਿੱਤਾ ਤੇ ਆਪਣੇ ਆਪ ਨੂੰ ਪਿੱਛੇ ਕਰ ਲਿਆ। ਤੇ ਜਿਹੜੇ ਉੱਥੇ ਪੰਜ ਖੜੇ ਸੀ ਨਾ ਸੀਸ ਦੇਣ ਵਾਸਤੇ, ਸਾਰੀ ਪ੍ਰਕਿਰਿਆ ਅੰਦਰ ਹੋ ਗਈ, ਗੁਰੂ ਮਹਾਰਾਜ ਨੇ ਪੰਜਾਂ ਨੂੰ ਬਖਸ਼ਿਸ਼ਾਂ ਕੀਤੀਆਂ, ਵਡਿਆਈਆਂ ਦਿੱਤੀਆਂ, ਤੇ ਉਹਨਾਂ ਨੂੰ ਫਿਰ ਨਾਮ ਦਿੱਤਾ ਵੀ ਤੁਸੀਂ ਮੇਰੇ ਮੁਕਤੇ ਹੋ। ਜਿਹੜੇ ਪੰਜ ਹੋਰ ਖੜੇ ਸੀ ਇਹ ਪਹਿਲੇ ਮੁਕਤੇ ਨੇ ਅਨੰਦਪੁਰ ਸਾਹਿਬ ਦੇ, ਤੇ ਜਿਹੜੇ 40 ਮੁਕਤੇ ਨੇ ਇਹਨਾਂ ਦਾ ਸੰਬੰਧ ਜੁੜਦਾ ਮੁਕਤਸਰ ਸਾਹਿਬ ਨਾਲ। ਹੁਣ ਉਹ ਵਿਛੜ ਕੇ ਕਲੰਗੀਧਰ ਤੋਂ ਟੁੱਟੇ ਨਹੀਂ ਵੀ ਉਹਨਾਂ ਨੇ ਕੇਸ ਕਾਤਲ ਕਰਾਤੇ, ਨਹੀਂ ਨਹੀਂ, ਨਾ ਉਹਨਾਂ ਨੇ ਕਕਾਰ ਲਾਹੇ, ਨਾ ਹੀ ਉਹਨਾਂ ਨੇ ਬਾਣੀ ਪੜ੍ਹਨੀ ਛੱਡੀ। ਟੁੱਟੇ ਨਹੀਂ ਸੀ ਉਹ ਕਲੰਗੀਧਰ ਤੋਂ, ਵਿਛੜੇ ਸੀ। ਟੁੱਟਣਾ ਹੋਰ ਹੁੰਦਾ ਤੇ ਵਿਛੜਨਾ ਹੋਰ ਹੁੰਦਾ। ਹੁਣ ਜਦੋਂ ਵਿਛੜ ਕੇ ਆ ਗਏ, ਅੰਦਰ ਇੱਕ ਭੁੱਖ ਹੈ, ਅੰਦਰ ਇੱਕ ਖਿੱਚ ਹੈ ਕਲੰਗੀਧਰ ਪਾਤਸ਼ਾਹ ਦੀ, ਤਾਂ ਘਰ ਆਏ ਤੇ ਇਤਿਹਾਸ ਤੁਸੀਂ ਬਹੁਤ ਵਾਰੀ ਸੁਣਿਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੀ। ਘਰ ਵਿੱਚ ਆਏ, ਬੀਬੀਆਂ ਨੇ ਚੂੜੀਆਂ ਲਾ ਕੇ ਫੜਾ ਦੀਆਂ ਸਿੰਘਾਂ ਨੂੰ ਵੀ ਤੁਸੀਂ ਚੂੜੀਆਂ ਪਾ ਲਓ ਤੇ ਆਸੀ ਜਾਨੀ ਆ। ਤੁਸੀਂ ਇਹ ਸੋਚੋ ਕਿ ਸਿੱਖ ਬੀਬੀਆਂ ਚੂੜੀਆਂ ਪਾਉਂਦੀਆਂ ਹੁੰਦੀਆਂ, ਸੋਚਣ ਵਾਲੀ ਗੱਲ ਹੈ ਕਿ ਸਿੱਖ ਬੀਬੀਆਂ ਨੇ ਚੂੜੀਆਂ ਪਾਈਆਂ ਹੋਣੀਆਂ ਉਹ ਵਕਤ, ਨਹੀਂ ਨਹੀਂ, ਕਲੰਗੀਧਰ ਪਾਤਸ਼ਾਹ ਨੇ ਸਰਬਲੋ ਦੇ ਕੜੇ ਪਵਾਏ ਸਿੱਖ ਬੀਬੀ ਨੂੰ, ਚੂੜੀਆਂ ਨਹੀਂ ਪਵਾਈਆਂ। ਬੜੀ ਰੌਚਕਤਾ ਭਰਦੇ ਨੇ ਕਈ ਵੀਰ, ਤਾਂ ਖਿਆਲ ਕਰਨਾ ਚਾਹੀਦਾ ਇਤਿਹਾਸ ਸੰਗਤ ਸਾਹਮਣੇ ਉਹ ਰੱਖੋ ਜੋ ਗੁਰਬਾਣੀ ਦੀ ਕਸੌਟੀ ਤੇ ਖਰਾ ਹੋਵੇ, ਗੁਰਬਾਣੀ ਦੀ ਕਸੌਟੀ ਤੇ ਪਰਖ ਕੇ। ਤਾਂ ਉਹ ਪੰਜੇ ਹੁਣ ਕਲੰਗੀਧਰ ਪਾਤਸ਼ਾਹ ਮਹਾਰਾਜ ਨੂੰ ਮਿਲਣ ਵਾਸਤੇ ਚੱਲੇ, ਤੇ ਮੇਲ ਕਿਤੇ ਹੋਇਆ ਖਿਦਰਾਣੇ ਦੀ ਢਾਬ ਤੇ, ਤੇ ਉਧਰ ਮੁਗਲੀਆ ਫੌਜ ਵਜੀਦਾ ਸਰਹੰਦ ਦਾ ਸੂਬੇਦਾਰ, ਇਹ ਆਪਣੀਆਂ ਫੌਜਾਂ ਲੈ ਕੇ ਕਲਗੀ ਧਰ ਦਾ ਪਿੱਛਾ ਕਰਦਾ ਹੋਇਆ ਮੁਕਤਸਰ ਸਾਹਿਬ ਪਹੁੰਚ ਗਿਆ। ਸੂਹੀਏ ਨੇ ਖਬਰ ਦੇਤੀ, ਪਾਤਸ਼ਾਹ ਜੀ ਮੁਗਲੀਆ ਫੌਜ ਚੜ ਕੇ ਆ ਗਈ। ਕਹਿੰਦੇ ਸਿੱਖੋ, ਜੇ ਮੁਗਲੀਆ ਫੌਜ ਆ ਗਈ ਤਾਂ ਰੋਕਣ ਵਾਲੇ ਵੀ ਆ ਗਏ, ਰੋਕਣ ਵਾਲੇ ਵੀ ਆ ਗਏ। ਜੇ ਮੁਗਲੀਆ ਫੌਜ ਆਈ ਹੈ ਨਾ ਤਾਂ ਰੋਕਣ ਵਾਲੇ ਵੀ ਆ ਗਏ। ਤਾਂ ਭਾਈ ਮਹਾਂ ਸਿੰਘ ਕਹਿਣ ਲੱਗੇ, ਗੁਰਸਿੱਖੋ, ਓਨੀ ਦੇਰ ਤੱਕ ਕਲਗੀਧਰ ਪਾਤਸ਼ਾਹ ਦੇ ਸਨਮੁਖ ਨਹੀਂ ਹੋਣਾ, ਸਾਹਮਣੇ ਨਹੀਂ ਹੋਣਾ। ਜੋ ਹੋਇਆ ਜਿਵੇਂ ਵਿਛੜੇ ਆਪਾਂ, ਜਿਵੇਂ ਇਹ ਗੁਰੂ ਮਹਾਰਾਜ ਨੇ ਕਲਾ ਵਰਤਾਈ ਹੈ, ਆਪਾਂ ਪਹਿਲਾਂ ਇਹ ਦਾਗ ਆਪਣੇ ਖੂਨ ਨਾਲ ਧੋਣੇ ਨੇ, ਦਾਗ ਖੂਨ ਨਾਲ ਧੋਣੇ ਨੇ। ਤੇ ਮੁਗਲੀਆ ਫੌਜ ਆਈ, ਬਾਹਲਾ ਸਮਾਂ ਨਹੀਂ ਲੱਗਿਆ। ਕਿਉਂ? ਕਿਉਂਕਿ ਉੱਥੇ ਪਾਣੀ ਨਹੀਂ ਸੀ ਉਹ ਇਲਾਕੇ ਵਿੱਚ। ਚੰਗੇ ਦੰਦ ਖੱਟੇ ਕੀਤੇ, ਸਿੰਘ ਅੜ ਗਏ ਰਣ ਤੱਤੇ ਵਿੱਚ, ਪਰ ਮੁਗਲੀਆ ਫੌਜ ਭੱਜ ਗਈ। ਕਿਉਂ? ਉਹਨਾਂ ਨੂੰ ਪਤਾ ਸੀ ਇਹ ਉਹੀ ਨੇ ਜਦੋਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਸੀ। 7 ਮਹੀਨੇ 19 ਦਿਨ ਦਾ ਘੇਰਾ ਸੀ, ਭੁੱਖੇ ਪਿਆਸਿਆਂ ਨੇ 8 ਮਹੀਨੇ ਦੇ ਕਰੀਬ ਸਮਾਂ ਅੰਦਰ ਲੰਘਾਇਆ। ਇਹ ਪਾਣੀ ਤੋਂ ਬਿਨਾਂ ਵੀ ਸਾਰ ਸਕਦੇ ਨੇ, ਇਹ ਰੋਟੀ ਤੋਂ ਬਿਨਾਂ ਵੀ ਸਾਰ ਸਕਦੇ ਨੇ, ਇਹਨਾਂ ਦੇ ਪੈਰ ਕਦੇ ਉੱਖੜ ਨਹੀਂ ਸਕਦੇ। ਪਰ ਮੁਗਲੀਆ ਫੌਜ ਪਾਣੀ ਤੋਂ ਪਿਆਸੀ ਹੋ ਕੇ ਜਦੋਂ ਉਥੋਂ ਭੱਜੀ ਨਾ, ਤਾਂ ਕਲਗੀਧਰ ਪਾਤਸ਼ਾਹ ਹੁਣ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਆਏ ਨੇ। ਇਧਰ ਕਈ ਜਾਨਾਂ ਸਹਿਕਦੀਆਂ ਨੇ ਤੇ ਰਾਸਨਾ ਤੇ ਬਚਨ ਹੈ, ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ। ਐ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਆ ਜਾ ਜਲਦੀ। ਤਾਂ ਕਲਗੀਧਰ ਪਾਤਸ਼ਾਹ ਆਏ, ਸਿੱਖ ਸ਼ਹੀਦ ਹੋਏ ਪਏ ਨੇ ਕਈ ਜਾਨਾਂ ਸਹਿਕਦੀਆਂ, ਤੇ ਮਹਾਰਾਜ ਉੱਥੇ ਫਿਰ ਬਖਸ਼ਿਸ਼ਾਂ ਕਰ ਰਹੇ ਨੇ। ਇਹ ਮੇਰਾ 5000, ਆ ਮੇਰਾ 10000। ਕਿਉਂ? ਜਿਹੜਾ 5 ਕਦਮ ਅੱਗੇ ਹੋ ਕੇ ਲੜਿਆ ਦੁਸ਼ਮਣ ਦੇ ਸਾਹਮਣੇ, ਹਿੱਕ ਡਾਹ ਕੇ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ, ਸਿੱਖ ਸਨਮੁਖ ਹੋ ਕੇ ਲੜਦਾ ਇਹ ਕਦੇ ਪਿੱਠ ਨਹੀਂ ਵਿਖਾਉਂਦਾ। ਜਿਹੜਾ 5 ਕਦਮ ਅੱਗੇ ਹੋ ਕੇ ਲੜਿਆ ਇਹ 5000, ਜਿਹੜਾ 10 ਕਦਮ ਅੱਗੇ ਹੋ ਕੇ ਲੜਿਆ ਦੁਸ਼ਮਣ ਦੇ ਸਾਹਮਣੇ ਇਹ ਮੇਰਾ 10000, ਇਹ ਮੇਰਾ ਲਾਹੌਰ ਦਾ ਨਵਾਬ, ਬਖਸ਼ਿਸ਼ਾਂ। ਅਖੀਰ ਭਾਈ ਮਹਾਂ ਸਿੰਘ ਦੇ ਕੋਲ ਆ ਗਏ। ਸਤਿਗੁਰੂ ਜੀ ਨੇ ਭਾਈ ਮਹਾਂ ਸਿੰਘ ਦਾ ਸਿਰ ਚੁੱਕਿਆ, ਆਪਣੀ ਗੋਦ ਵਿੱਚ ਰੱਖ ਲਿਆ ਤੇ ਉਧਰ ਹੌਲੀ ਹੌਲੀ ਬੋਲ ਰਹੇ ਨੇ, ਐ ਗੁਰੂ ਗੋਬਿੰਦ ਸਿੰਘ ਜਲਦੀ ਆ, ਐ ਗੁਰੂ ਗੋਬਿੰਦ ਸਿੰਘ ਜਲਦੀ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਜਦੋਂ ਗੋਦ ਵਿੱਚ ਸੀਸ ਰੱਖਿਆ ਨਾ, ਪੁੱਛਦੇ ਨੇ ਤੁਸੀਂ ਕੌਣ ਹੋ? ਕਹਿੰਦੇ ਜਿਹਨੂੰ ਯਾਦ ਕਰ ਰਿਹਾ ਮੈਂ ਉਹੀ ਆ, ਜਿਹਨੂੰ ਯਾਦ ਕਰ ਰਿਹਾ ਮੈਂ ਉਹੀ ਆਇਆ। ਕਹਿਣ ਲੱਗਿਆ, ਪਾਤਸ਼ਾਹ ਮੈਂ ਨਲਾਇਕ, ਮੈਂ ਤੇ ਤੋਂ ਦੂਰ ਹੋ ਗਿਆ ਸੀ, ਮੇਰਾ ਸਿਰ ਬਾਹਰ ਕੱਢ ਦੇ। ਕਹਿੰਦੇ ਨਹੀਂ, ਐਸਾ ਨਹੀਂ ਹੋ ਸਕਦਾ, ਸਿੱਖ ਭਾਵੇਂ ਮੇਰੇ ਤੋਂ ਜਿੰਨਾ ਮਰਜ਼ੀ ਦੂਰ ਹੋ ਜੇ, ਪਰ ਮੈਂ ਕਦੇ ਵੀ ਸਿੱਖ ਵਾਸਤੇ ਆਪਣੀਆਂ ਬਾਹਾਂ ਇਕੱਠੀਆਂ ਨਹੀਂ ਕਰਦਾ, ਹਰ ਵਕਤ ਸਿੱਖ ਵਾਸਤੇ ਮੇਰੀਆਂ ਬਾਹਾਂ ਖੁੱਲੀਆਂ ਰਹਿੰਦੀਆਂ ਨੇ, ਵੀ ਜਦੋਂ ਮਰਜ਼ੀ ਆ ਜੇ ਮੇਰੀ ਗੋਦ ਵਿੱਚ ਆ ਕੇ ਮਿਲ ਸਕਦਾ। ਬਲਕਿ ਆਪਣੇ ਘਰ ਦਾ ਇਤਿਹਾਸ ਤਾਂ ਉਹ ਹੈ ਪਿਆਰਿਓ, ਜੇ ਗਵਾਲੀਅਰ ਦੇ ਕਿਲੇ ਵਿੱਚ 52 ਰਾਜਿਆਂ ਨੇ ਕਿਹਾ ਸੀ, ਐ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਛੱਡ ਕੇ ਨਾ ਜਾਈ, ਜੇ ਚੱਲਿਆ ਤਾਂ ਨਾਲ ਲੈ ਕੇ ਜਾ। ਗੁਰੂ ਨੂੰ ਪਤਾ ਸੀ ਇਹਨਾਂ ਨੇ ਦਗਾ ਕਰਨਾ, ਔਰ ਉਹਨਾਂ ਨੇ ਕੀਤਾ। ਜਿਹੜੇ ਇਹ 22 ਧਾਰ ਦੇ ਪਹਾੜੀ ਰਾਜੇ ਸੀ ਨਾ, ਇਹਨਾਂ ਦੇ ਪੁਰਖੇ ਸੀ ਇਹ 52 ਰਾਜੇ, ਇਹਨਾਂ ਦੇ ਪੁਰਖੇ ਸੀ। ਇੱਕ ਰਾਜਾ ਹੋਇਆ ਦੀਪ ਚੰਦ, ਉਹਦਾ ਪੁੱਤਰ ਹੋਇਆ ਤਾਰਾ ਚੰਦ, ਉਹਦਾ ਅੱਗੇ ਭੀਮ ਚੰਦ, ਤੇ ਭੀਮ ਚੰਦ ਉਹੀ ਹੈ ਜਿਹੜਾ ਆਨੰਦਪੁਰ ਚੜ੍ਹ ਕੇ ਆਇਆ ਸੀ, ਇਹ ਉਹਨਾਂ ਦੀ ਔਲਾਦ ਸੀ। ਗੁਰੂ ਨੂੰ ਪਤਾ ਸੀ ਇਹਨਾਂ ਨੇ ਦਗਾ ਕਰਨਾ, ਪਰ ਫਿਰ ਵੀ ਗੁਰੂ ਹਰਗੋਬਿੰਦ ਉਹਨਾਂ ਨੂੰ ਨਾਲ ਲੈ ਕੇ ਆਏ। ਤੇ ਜੇ ਕਦੇ ਕਸ਼ਮੀਰੀ ਪੰਡਿਤ ਚੱਲ ਕੇ ਆ ਗਏ, ਉਹਨਾਂ ਨੇ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਸਾਡਾ ਬਚਾਅ ਕਰੋ ਧਰਮ ਖਤਰੇ ਵਿੱਚ, ਤੇ ਉਹਨਾਂ ਤੇ ਵੀ ਕਿਰਪਾ ਕੀਤੀ। ਹੁਣ ਇਹ ਤਾਂ ਆਪਣੇ ਨੇ ਨਾ, ਇਹਨਾਂ ਨੂੰ ਤਾਂ ਆਪ ਸਾਜਿਆ ਸੀ ਕਲਗੀਧਰ ਨੇ, ਇਹ ਆਵਾਜ਼ਾਂ ਮਾਰਦੇ ਨੇ ਪਾਤਸ਼ਾਹ ਆ, ਸੀਸ ਰੱਖ ਲਿਆ ਗੋਦ ਵਿੱਚ, ਹੰਝੂ ਵਗਦੇ ਨੇ। ਇੱਕ ਗੱਲ ਚੇਤੇ ਰੱਖਿਓ, ਕਲਗੀਧਰ ਨੇ, ਕਲਗੀਧਰ ਪਾਤਸ਼ਾਹ ਨੇ ਨਾ, ਚਾਰੇ ਸਾਹਿਬਜ਼ਾਦੇ ਜਦੋਂ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ, ਨਾ ਤਾਂ ਉਹਨਾਂ ਦਾ ਅੰਤਮ ਇਸ਼ਨਾਨ ਆਪਣੇ ਹੱਥੀਂ ਕਰਾਇਆ, ਨਾ ਅਰਥੀ ਨੂੰ ਮੋਢਾ ਦਿੱਤਾ, ਤੇ ਨਾ ਹੱਥੀਂ ਸੰਸਕਾਰ ਕੀਤਾ। ਅਰ ਇਹ ਵਡਿਆਈ ਕਿਹਨੂੰ ਮਿਲੀ? ਭਾਈ ਮਹਾਂ ਸਿੰਘ, ਭਾਈ ਮਹਾਂ ਸਿੰਘ ਨੂੰ। ਗੋਦ ਵਿੱਚ ਰੱਖਿਆ, ਸੀਸ ਤੇ ਉਹਦੇ ਹੰਝੂ ਸਾਫ ਕਰਦੇ ਨੇ, ਚਿਹਰਾ ਸਾਫ ਕਰਦੇ ਨੇ। ਕਹਿੰਦੇ ਮਹਾਸਿਆ ਦੱਸ ਕੀ ਚਾਹੀਦਾ, ਹਰ ਵਡਿਆਈ ਤੇਰੇ ਸਾਹਮਣੇ ਰੱਖ ਸਕਦਾ। ਕੀ ਕਿਹਾ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਇਹ ਪਾਤਸ਼ਾਹ ਜਿਹੜੀ ਟੁੱਟ ਗਈ ਸੀ ਨਾ, ਬਸ ਉਹਨੂੰ ਗੰਢ ਮਾਰਦੇ ਹੁਣ, ਆਹੀ ਮੰਗਦਾ ਤੇਰੇ ਕੋਲੋਂ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਜਿਹੜੀ ਟੁੱਟ ਗਈ ਸੀ ਉਹਨੂੰ ਗੰਢ ਮਾਰ, ਟੂਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਕੱਲੀ ਟੁੱਟੀ ਨੀ ਗੰਢੀ, ਕਲਗੀਧਰ ਨੇ ਉਹਨਾਂ ਦਾ ਹੱਥੀ ਸੰਸਕਾਰ ਕੀਤਾ, ਆਪਣੇ ਹੱਥੀ ਗੁਰੂ ਮਹਾਰਾਜ ਨੇ ਸੰਸਕਾਰ ਕੀਤਾ। ਇਹ ਕਲਗੀਧਰ ਪਾਤਸ਼ਾਹ ਦੇ ਪਰਉਪਕਾਰ ਹਨ ਤੇ ਉਹ 40 ਮੁਕਤਿਆਂ ਦੀ ਯਾਦ ਅੱਜ ਆਪਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਤੇ ਇਹੀ ਸੰਦੇਸ਼ ਹੈ, ਸਿੱਖ ਜਿੰਨਾ ਮਰਜ਼ੀ ਗੁਰੂ ਤੋਂ ਦੂਰ ਹੋ ਜਾਏ ਪਰ ਕਦੇ ਵੀ ਗੁਰੂ ਆਪਣੀਆਂ ਬਾਹਾਂ ਸਿੱਖ ਵਾਸਤੇ ਬੰਦ ਨਹੀਂ ਕਰਦਾ। ਗੁਰੂ ਦੀਆਂ ਬਾਹਾਂ ਹਰ ਵਕਤ ਖੁੱਲੀਆਂ ਨੇ, ਗੁਰੂ ਤਾਂ ਹਰ ਵਕਤ ਵਾਜਾਂ ਮਾਰਦਾ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ। ਇੰਨੀਆਂ ਵਿਚਾਰਾਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਆਓ ਗੁਰੂ ਘਰ ਦੇ ਕੀਰਤਨੀਏ। ਅਤਿ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ, ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ, ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓਅੰਕਾਰ, ਸਤਿਗੁਰ ਗਗਨ ਮੈਥਾਲ ਰਵ ਚੰਦ ਦੀਪਕ ਬਨੈ, ਤਾਰਕਾ ਮੰਡਲ ਜਨਕ ਮੋਤੀ, ਗਗਨ ਮੈਥਾਲ करो करे सकल पर।